SBS.
O SBS.
SBS.
O SBS.
SBS Radio.
प्यारे दोस्तों, इस वेले स्टूडियो विच मेरे सामने एक बड़े होनहार नौजवान बैठे हन। इन्हां दा नां है ईश प्रताप मिन्हास। ओ इत्थे जिलोंग विखे, मेलबर्न दे नेड़े जिलोंग विखे डीकन यूनिवर्सिटी विच ऑप्टोमेट्री दा कोर्स कर रहे हन, ग्रेजुएशन उस विच कर रहे हन। ते बड़े माण दी गल है कि इन्हां नूं हुणे एक वजीफा मिलिया है फ्रेड हॉलोज फाउंडेशन वल्लों। मेरे ख्याल ਤੁਹਾਡੇ ਵਿੱਚੋਂ ਸਾਰੇ ਜਾਣਦੇ ਹੀ ਹੋਣਗੇ, ਫਰੈਡ ਹੋਲੋਜ਼ ਇੱਕ ਆਸਟ੍ਰੇਲੀਅਨ ਹਨ ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਆਪਣੇ ਸਮਾਜ ਸੇਵੀ ਕੰਮ ਵਾਸਤੇ ਜਾਣਿਆ ਜਾਂਦਾ ਹੈ, ਖਾਸ ਕਰ ਨੇਪਾਲ ਵਿੱਚ। ਸੋ ਵਜ਼ੀਫੇ ਬਾਰੇ ਬਾਅਦ 'ਚ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਈਸ਼, ਬਹੁਤ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਥੈਂਕ ਯੂ ਫੋਰ ਹੈਵਿੰਗ ਮੀ।
ਮੈਨੂੰ ਬੜਾ ਚੰਗਾ ਲੱਗ ਰਿਹਾ, ਖਿੜੇ ਮੱਥੇ ਤੁਸੀਂ ਹੱਸ ਕੇ ਮੇਰੇ ਨਾਲ ਗੱਲ ਕਰ ਰਹੇ ਹੋ। ਬੜੀ ਨਿੱਕੀ ਜਿਹੀ ਉਮਰ ਮੈਨੂੰ ਤੁਹਾਡੀ ਲੱਗਦੀ ਹੈ, ਪਰ ਤੁਸੀਂ ਕਹਿ ਰਹੇ ਹੋ ਕਾਫੀ ਅਰਸੇ ਤੋਂ ਤੁਸੀਂ ਆਸਟ੍ਰੇਲੀਆ 'ਚ ਹੋ। ਜ਼ਰਾ ਜੀ ਆਪਣੀ ਪਿਛੋਕੜ ਬਾਰੇ ਦੱਸੋ।
ਹਾਂਜੀ, ਅਤੇ ਮੈਂ ਐਕਚੁਅਲੀ ਇੰਡੀਆ 'ਚ ਹੀ ਬੋਰਨ ਹੋਇਆ, ਅਤੇ ਉੱਥੇ ਮੋਹਾਲੀ ਰਹਿੰਦਾ ਸੀਗਾ ਮੈਂ, ਅਤੇ ਮੈਂ 6th ਤੱਕ ਉੱਥੇ ਪੜ੍ਹਿਆ ਹਾਂ। ਫਿਰ ਇੱਥੇ ਮੈਂ ਆ ਗਿਆ ਸੀ ਕਿਉਂਕਿ ਮੇਰੇ ਪਾਪਾ ਇੱਥੇ ਸੀਗੇ ਪਹਿਲਾਂ ਤੋਂ, ਤਾਂ ਇੱਥੇ ਮੈਂ ਬ੍ਰਿਸਬੇਨ ਆਇਆ ਸੀਗਾ ਪਹਿਲਾਂ, ਅਤੇ ਉੱਥੇ ਹੀ ਮੈਂ ਆਪਣਾ ਪ੍ਰਾਈਮਰੀ ਸਕੂਲ ਅਤੇ ਹਾਈ ਸਕੂਲ ਕੀਤਾ, ਅਤੇ ਹਾਈ ਸਕੂਲ ਵਿੱਚ ਵੀ ਕਈ ਦੋਸਤ ਬਣਾਏ, ਅਤੇ ਇੱਕ ਨਾਲ ਮੇਰੇ ਪੰਜਾਬੀ ਵੀ ਮੇਰੇ ਫਰੈਂਡ ਸੀਗੇ ਕਈ, ਅਤੇ ਕਾਫੀ ਮਲਟੀਕਲਚਰਲ ਸਕੂਲ ਸੀਗਾ, ਕੈਡਰਨ ਸਟੇਟ ਹਾਈ ਸਕੂਲ, ਉੱਥੇ ਕਾਫੀ ਵੈਲ ਨੋਨ ਹੈਗਾ। ਫਿਰ ਮੈਂ ਇੱਥੇ ਜਲੌਂਗ ਆ ਗਿਆ, ਅਤੇ ਇੱਥੇ ਹੁਣ ਮੈਂ ਆਪਟੋਮੈਟਰੀ ਪੜ੍ਹ ਰਿਹਾ ਕਿਉਂਕਿ ਮੈਨੂੰ ਹਰ ਵੇਲੇ ਕੁਛ ਹੈਲਥ ਵਿੱਚ ਹੀ ਕਰਨਾ ਸੀਗਾ, ਅਤੇ ਹੁਣ ਮੈਂ ਇੱਥੇ ਹਾਂ ਜੀ।
ਚਲੋ ਜੀ, ਬਹੁਤ ਚੰਗਾ। ਸਭ ਤੋਂ ਸੋਹਣੀ ਗੱਲ, ਤੁਸੀਂ ਆਸਟ੍ਰੇਲੀਆ ਆਉਣ ਤੋਂ ਬਾਅਦ ਵੀ ਪੰਜਾਬੀ ਅਤੇ ਪੰਜਾਬੀਅਤ ਬਰਕਰਾਰ ਰੱਖੀ ਹੈ, ਉਹ ਮੈਨੂੰ ਵੇਖ ਕੇ ਬੜਾ ਚੰਗਾ ਲੱਗ ਰਿਹਾ।
ਹਾਂਜੀ ਬਿਲਕੁਲ ਜੀ।
ਕੀ ਤੁਸੀਂ ਇੱਕੋ ਇੱਕ ਪੱਗ ਪਾਉਂਦੇ ਸਟੂਡੈਂਟ ਹੋ ਆਪਣੇ ਜਲੌਂਗ ਕੈਂਪਸ ਵਿੱਚ?
ਹਾਂਜੀ, ਮੈਂ ਆਪਣੇ ਕੋਰਸ ਵਿੱਚ ਅਤੇ ਆਈ ਥਿੰਕ ਜਿਹੜਾ ਸਕੂਲ ਆਫ ਮੈਡੀਸਨ ਆ ਉਹਦੇ ਵਿੱਚ ਮੈਂ ਇਕੱਲਾ ਹੀ ਹੋਊਂਗਾ, ਅਤੇ ਅਦਰ ਜਿਹੜੇ ਸਕੂਲ ਨੇ ਜਿੱਦਾਂ ਸਕੂਲ ਆਫ ਇੰਜੀਨੀਅਰਿੰਗ ਵਗੈਰਾ, ਉਹਨਾਂ 'ਚ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਪਰ ਆਈ ਥਿੰਕ ਜਿਹੜਾ ਹੁਣ ਉੱਥੋਂ ਜੇ ਆਓ ਤਾਂ ਭੁੱਲਣਾ ਨਹੀਂ ਚਾਹੀਦਾ ਜਿਹੜਾ ਹੈਗਾ ਆ ਪੰਜਾਬੀ ਮਾਂ ਬੋਲੀ ਜਿਹੜੀ ਕਹਿੰਦੇ ਆ ਕਿ ਭੁੱਲਣੀ ਨਹੀਂ ਚਾਹੀਦੀ।
ਚਲੋ, ਬਹੁਤ ਸੋਹਣੀ ਗੱਲ। ਹੁਣ ਗੱਲ ਕਰਦੇ ਹਾਂ ਇਸ ਵਜ਼ੀਫੇ ਦੀ, ਸਕਾਲਰਸ਼ਿਪ ਦੀ, ਜੋ ਤੁਹਾਨੂੰ ਫਰੈਡ ਹੋਲੋਜ਼ ਫਾਊਂਡੇਸ਼ਨ ਅਤੇ ਕਿਸੇ ਹੋਰ ਵੱਲੋਂ ਵੀ ਮਿਲੀ ਹੈ, ਜ਼ਰਾ ਜਿਹਾ ਵੇਰਵਾ ਦੱਸੋ ਜੀ।
ਇਹ ਬੇਸਿਕਲੀ ਇਹਨਾਂ ਨੇ ਇੱਕ ਫਰੈਡ ਹੋਲੋਜ਼ ਫਾਊਂਡੇਸ਼ਨ, ਅਤੇ ਉਹਨਾਂ ਨਾਲ ਹੈਗਾ ਇੱਕ ਇੰਸਟੀਟਿਊਟ ਆਫ ਅਰਬਨ ਇੰਡੀਜਨਸ ਹੈਲਥ, ਅਤੇ ਇਹ ਇੰਸਟੀਟਿਊਟ ਜਿਹੜਾ ਆ ਇਹ ਬ੍ਰਿਸਬੇਨ 'ਚ ਸੈਟਅਪ ਹੋਇਆ ਆ, ਅਤੇ ਸਟੇਟ ਵਾਈਡ ਹੈਗਾ ਆ ਥੋੜ੍ਹਾ। ਇਹਨਾਂ ਨੇ ਕੀ ਕੀਤਾ ਆ ਕਿ ਕਈ ਅਦਰ ਜਿਹੜੀ ਚਲੋ ਇੰਡੀਜਨਸ ਹੈਲਥ ਦੇ ਫੋਕਸ ਜਿਹੜੀ ਔਰਗਨਾਈਜੇਸ਼ਨ ਸੀਗੀਆਂ ਪਹਿਲਾਂ ਦੀਆਂ, ਉਹਨਾਂ ਨਾਲ ਮਿਲ ਕੇ ਇਹਨਾਂ ਨੇ ਇੰਸਟੀਟਿਊਟ ਸੈਟਅਪ ਕੀਤਾ, ਅਤੇ ਇੱਕ ਕਲੈਬਰੇਟਿਵ ਪ੍ਰੈਕਟਿਸ ਜਿਹੜੀ ਆ ਉਹ ਸੈਟਅਪ ਕੀਤੀ ਆ ਉੱਥੇ। ਇਹਨਾਂ ਨੇ 5 ਸਾਲ 'ਚ ਹੀ 18 ਕਲੀਨਿਕ ਸੈਟਅਪ ਕਰ ਲਏ ਆ ਅਰਬਨ ਏਰੀਆ 'ਚ, ਅਤੇ ਇਹਦਾ ਮੇਨ ਕਾਰਨ ਇਹ ਹੈ ਕਿ ਜਿਹੜਾ ਬ੍ਰਿਸਬੇਨ ਰੀਜਨ ਹੈ ਉਹ ਅਰਬਨ ਰੀਜਨ 'ਚ ਕਰੀਬ 64,000 ਦੀ ਪਾਪੂਲੇਸ਼ਨ ਹੈ ਇੰਡੀਜਨਸ ਆਸਟ੍ਰੇਲੀਅਨਸ ਦੀ, ਅਤੇ ਇਹ ਕਾਫੀ ਕਲੋਜ਼ ਆ, ਆਈ ਥਿੰਕ ਇਹ 2nd ਪੋਜੀਸ਼ਨ 'ਤੇ ਆ ਆਲ ਓਵਰ ਆਸਟ੍ਰੇਲੀਆ, ਅਤੇ ਉਹ ਗੱਲ ਨੂੰ ਦੇਖਦੇ ਹੋਏ ਇਹਨਾਂ ਨੇ ਕੀ ਕੀਤਾ ਕਿ ਉੱਥੇ ਸਾਰੇ ਕਲੀਨਿਕ ਖੋਲ੍ਹੇ ਆ, ਅਤੇ ਇਹਨਾਂ ਕਲੀਨਿਕਸ 'ਚ ਤੁਹਾਨੂੰ ਸਾਰੀ ਸਰਵਿਸਿਜ਼ ਮਿਲਦੀਆਂ ਨੇ ਇੰਡੀਜਨਸ ਆਸਟ੍ਰੇਲੀਅਨਸ ਨੂੰ, ਅਤੇ ਇਹਨਾਂ ਨੂੰ ਉੱਥੇ ਇੱਕ ਸੌਖਾ ਤਰੀਕਾ ਮਿਲ ਗਿਆ ਆ ਕਿ ਆਪਣੀ ਹੈਲਥ ਚੈੱਕਅਪ ਕਰਾਉਣ ਦਾ, ਅਤੇ ਇੱਕ ਪਾਰਟ ਹੈਗਾ ਇਹਨਾਂ ਦਾ ਆਪਟੋਮੈਟਰੀ ਦਾ, ਅਤੇ ਜਿੱਦਾਂ ਫਿਜ਼ੀਓਥੈਰੇਪੀ ਹੋ ਗਈ ਅਤੇ ਨਰਸਿਸ ਨੇ, ਇੱਕ ਪਾਰਟ ਹੈਗਾ ਆਪਟੋਮੈਟਰੀ ਦਾ। ਅਤੇ ਆਪਟੋਮੈਟ੍ਰਿਸਟ ਇਹਨਾਂ ਦੇ ਜ਼ਿਆਦਾ ਨਹੀਂ ਹੈਗੇ, ਥੋੜ੍ਹੇ ਨੇ, ਪਰ ਉਹ ਬਿਟਵੀਨ ਕਲੀਨਿਕ ਸ਼ਿਫਟ ਹੁੰਦੇ ਰਹਿੰਦੇ ਨੇ।
ਠੀਕ ਹੈ।
ਅਤੇ ਇਹਨਾਂ ਦਾ ਮੇਨ ਮੋਟਿਵ ਸੀਗਾ ਕਿ ਅਸੀਂ ਇੰਡੀਜਨਸ ਸਟੂਡੈਂਟਸ ਜਿਹੜੇ ਪੜ੍ਹ ਰਹੇ ਨੇ ਆਪਟੋਮੈਟਰੀ, ਉਹਨਾਂ ਨੂੰ ਵਾਪਸ ਲਿਆਈਏ, ਅਤੇ ਇੰਡੀਜਨਸ ਪਾਪੂਲੇਸ਼ਨ ਨੂੰ ਉਹ ਵਾਪਸ ਆ ਕੇ ਟ੍ਰੀਟ ਕਰਨ। ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਹੁਣ ਮੈਂ ਪੰਜਾਬੀ ਹਾਂ ਤਾਂ ਮੈਂ ਜਾ ਕੇ ਸੋਚੂੰਗਾ ਕਿ ਮੈਂ ਪੰਜਾਬੀਆਂ ਦੀ ਮਦਦ ਕਰਾਂ, ਪਰ ਉਹਨਾਂ ਨੇ ਵੀ ਸੇਮ ਪ੍ਰਿੰਸੀਪਲ ਦੇਖਿਆ ਕਿ ਆਪਾਂ ਬਲਕਿ ਕਿ ਹੋਰ ਲੋਕਾਂ ਨੂੰ ਰਿਲਾਈ ਕਰੀਏ, ਸੈਲਫ ਡਿਪੈਂਡੈਂਟ ਹੋ ਕੇ ਆਪਣੇ ਬੰਦਿਆਂ ਤੋਂ ਆਪਣਾ ਇਲਾਜ ਕਰਾਈਏ ਜਿਹੜੇ ਬੈਟਰ ਕਮਿਊਨਿਟੀ ਨੂੰ ਅੰਡਰਸਟੈਂਡ ਕਰਦੇ ਨੇ। ਅਤੇ ਉਹਨਾਂ ਨੇ ਪਿਛਲੇ ਸਾਲ ਇਹ ਕੀਤੀ ਸੀ, ਅਤੇ ਉਦੋਂ ਇੱਕ ਸਟੂਡੈਂਟ ਨੂੰ ਮਿਲੀ ਸੀ ਇਹ ਸਕਾਲਰਸ਼ਿਪ ਅਤੇ ਵਰਕ ਪਲੇਸਮੈਂਟ, ਅਤੇ ਉਹ ਤੋਂ ਬਾਅਦ ਫਿਰ ਇਸ ਸਾਲ ਜਦੋਂ ਇਹ ਖੁੱਲ੍ਹੀ ਸੀਗੀ ਤਾਂ ਬਿਕੋਜ਼ ਕੋਈ ਸੀਗਾ ਹੀ ਨਹੀਂ ਇੰਡੀਜਨਸ ਸਟੂਡੈਂਟ ਆਪਟੋਮੈਟਰੀ 'ਚ ਅਨਫੋਰਚੁਨੇਟਲੀ, ਤਾਂ ਉਹ ਉਹਨਾਂ ਨੂੰ ਫਿਰ ਬਾਕੀ ਸਟੂਡੈਂਟਸ ਲਈ ਖੋਲ੍ਹਣੀ ਪਈ ਸੀਗੀ। ਤਾਂ ਮੈਂ ਜਦ ਇਹ ਸਕਾਲਰਸ਼ਿਪ ਦੇਖੀ ਥਰੂ ਸੋਸ਼ਲ ਮੀਡੀਆ ਐਂਡ ਇੰਟਰਨੈਟ, ਅਤੇ ਮੈਨੂੰ ਲੱਗਿਆ ਕਿ ਇਹ ਐਕਸਲੈਂਟ ਓਪਰਚੁਨਿਟੀ ਹੈ, ਬਸ ਇਹਦੇ 'ਚ ਹੁਣ ਮੈਨੂੰ ਇਹ ਚੀਜ਼ ਹਾਸਿਲ ਕਰਨੀ ਆ ਤਾਂ ਕਿ ਮੈਂ ਅੱਗੇ ਹੁਣ ਐਜ਼ ਆਸਟ੍ਰੇਲੀਅਨ ਸਿਟੀਜ਼ਨ ਮੈਨੂੰ ਇੱਥੇ ਦੀ ਹੈਲਥ ਕੇਅਰ ਪ੍ਰੋਵਾਈਡ ਕਰਨੀ ਆ। ਅਤੇ ਅਸੀਂ ਹੈਲਥ ਕੇਅਰ 'ਚ ਕਦੇ ਵੀ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ, ਨਾ ਅਸੀਂ ਕਿਤੇ ਸਟੈਰੀਓਟਾਈਪ ਹੋਲਡ ਕਰ ਸਕਦੇ ਹਾਂ। ਤਾਂ ਅਸੀਂ ਜਿੰਨੀ ਆਪਾਂ ਵਰਾਇਟੀ ਦੇਖ ਸਕਦੇ ਹਾਂ ਉਹ ਦੇਖਣਾ ਚਾਹੁੰਦੇ ਹਾਂ। ਤਾਂ ਮੈਂ ਇਹਦੇ ਲਈ ਅਪਲਾਈ ਕੀਤਾ ਸੀਗਾ, ਅਤੇ ਪਹਿਲਾਂ ਇਹਦੇ 'ਚ ਇੱਕ ਰਿਟਨ ਐਪਲੀਕੇਸ਼ਨ ਸੀਗੀ ਜਿਹਦੇ 'ਚ ਅਸੀਂ ਆਪਣਾ ਇੰਟਰਸਟ ਦਿਖਾਉਣਾ ਸੀਗਾ, ਅਤੇ ਉਹ ਮੈਂ ਭੇਜੀ ਪਹਿਲਾਂ। ਫਿਰ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਸਾਨੂੰ ਦੱਸਿਆ ਕਿ ਜੇ ਅਸੀਂ ਇੰਟਰਵਿਊ ਲਈ ਤੁਹਾਨੂੰ ਬੁਲਾਵਾਂਗੇ। ਅਤੇ ਆਈ ਥਿੰਕ ਇਹਨਾਂ ਦੇ ਕੋਲ ਕਾਫ਼ੀ ਐਪਲੀਕੇਸ਼ਨਸ ਆਈਆਂ ਸੀ ਕਿਉਂਕਿ ਆਲ ਓਵਰ ਆਸਟ੍ਰੇਲੀਆ ਇਹਨਾਂ ਦੇ ਆਪਟੋਮੈਟਰੀ ਦੇ ਆਈ ਥਿੰਕ 5-6 ਯੂਨੀਵਰਸਿਟੀਜ਼ ਕਰਦੀਆਂ ਨੇ ਕੋਰਸ,
ਠੀਕ ਹੈ,
ਅਤੇ ਕਈ ਸਾਰੀ ਯੂਨੀਵਰਸਿਟੀਜ਼ ਤੋਂ ਐਪਲੀਕੇਸ਼ਨਸ ਆਈਆਂ ਸੀ। ਤਾਂ ਇਹਨਾਂ ਨੇ ਸ਼ੋਰਟ ਲਿਸਟ ਕੀਤੇ ਸੀਗੇ 5 ਬੱਚੇ, ਅਤੇ ਉਹਨਾਂ 5 ਚੋਂ ਫਿਰ ਮੇਰਾ ਜਦ ਇੰਟਰਵਿਊ ਹੋ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਤੁਹਾਨੂੰ ਸਿਲੈਕਟ ਕੀਤਾ ਗਿਆ। ਅਤੇ ਨਾਲ ਹੀ ਵਧੀਆ ਇਹ ਗੱਲ ਇਹ ਸੀਗੀ ਕਿ ਮੇਰੇ ਤੋਂ ਉੱਪਰਲੇ ਲੈਵਲ 'ਚ ਜਿਹੜੀ ਇੱਕ ਸਟੂਡੈਂਟ ਹੈ ਉਹਨੂੰ ਵੀ ਇਹੀ ਸਕਾਲਰਸ਼ਿਪ ਦਿੱਤੀ ਗਈ ਸੇਮ ਯੂਨੀਵਰਸਿਟੀ ਤੋਂ, ਅਤੇ ਕਿਉਂਕਿ ਉਹਨਾਂ ਨੂੰ ਸਾਡੀ ਐਪਲੀਕੇਸ਼ਨ ਅਤੇ ਇੰਟਰਵਿਊ ਬਹੁਤ ਚੰਗਾ ਲੱਗਿਆ, ਉਹਨਾਂ ਨੂੰ ਲੱਗਿਆ ਕਿ ਸਾਨੂੰ ਇੰਟਰਸਟ ਹੈਗਾ ਇਸ 'ਚ। ਇਹ ਬੇਸਿਕਲੀ ਜਿਹੜਾ ਇੰਸਟੀਟਿਊਟ ਹੈ ਇਹਨਾਂ ਦੇ ਕਲੀਨਿਕਸ ਨੇ, ਇਹ ਕਰਾਊਗੇ ਸਾਨੂੰ ਵਰਕ ਪਲੇਸਮੈਂਟ। ਇੱਥੇ ਅਸੀਂ 30 ਡੇਜ਼ ਦੀ ਹੈਗੀ ਆ ਪਲੇਸਮੈਂਟ, ਇੱਥੇ ਅਸੀਂ ਜਾਵਾਂਗੇ, ਜਿਹੜੇ ਆਪਟੋਮੈਟ੍ਰਿਸਟ ਨੇ ਉਹਨਾਂ ਦੇ ਨਾਲ ਬਹਿ ਕੇ ਸਾਰੇ ਪੇਸ਼ੈਂਟਸ ਦੇਖਾਂਗੇ, ਜੇ ਉਹ ਸਾਨੂੰ ਅਲਾਓ ਕਰਦੇ ਅਸੀਂ ਟੈਕਨੀਕਸ ਪਰਫੋਰਮ ਕਰ ਸਕਦੇ ਹਾਂ,
ਠੀਕ ਹੈ,
ਉਹਨਾਂ ਜਿਹੜੇ ਇੰਡੀਜਨਸ ਪਾਪੂਲੇਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ, ਉਹਨਾਂ ਦੀ ਕੀ ਪ੍ਰੋਬਲਮਸ ਨੇ, ਕਿਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਕਮਿਊਨਿਟੀ 'ਚ, ਉਹ ਸਾਰੀਆਂ।
ਬਹੁਤ ਬਹੁਤ ਮੁਬਾਰਕਬਾਦ ਦੇ ਪਾਤਰ ਹੋ, ਮੈਨੂੰ ਯਕੀਨ ਹੈ ਇਹ ਜਿਹੜਾ ਤਜਰਬਾ ਹੋਏਗਾ ਤੁਹਾਡੇ ਵਾਸਤੇ ਅਨਭੁੱਲ ਹੋਵੇਗਾ, ਬੜਾ ਕੁਝ ਸਿੱਖੋਗੇ। ਸਾਡੇ ਸਰੋਤਿਆਂ ਨੂੰ ਜ਼ਰਾ ਦੱਸੋ, ਜਿਹੜੇ ਆਸਟ੍ਰੇਲੀਆ ਦੇ ਮੂਲ ਵਸਨੀਕ ਹਨ, ਜਿਹੜੇ ਇੰਡੀਜਨਸ ਪਾਪੂਲੇਸ਼ਨ ਹੈ ਇੱਥੇ ਦੀ, ਉਹਨਾਂ ਦੀ ਸਿਹਤ ਸੰਭਾਲ 'ਤੇ ਕੀ ਅਸੀਂ ਇੰਨੀ ਤਵੱਜੋ ਦਿੰਦੇ ਹਾਂ, ਅਤੇ ਕੀ ਪਾੜਾ ਹੈ, ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਗੈਪ,
ਹਾਂਜੀ,
ਇੱਕ ਗੈਪ ਹੈ ਜਿਹੜੇ ਆਮ ਆਸਟ੍ਰੇਲੀਅਨਸ ਹਨ ਅਤੇ ਇੰਡੀਜਨਸ ਆਸਟ੍ਰੇਲੀਅਨਸ ਦੇ ਵਿਚਕਾਰ, ਅਤੇ ਸਿਹਤ ਪੱਖੋਂ ਇਹ ਕਿੰਨਾ ਵੱਡਾ ਗੈਪ ਹੈ?
ਬੇਸਿਕਲੀ ਜੇ ਆਪਾਂ ਹਿਸਟਰੀ 'ਚ ਜਾਈਏ ਤਾਂ ਦੇਖੀਏ ਕਿ ਜਦੋਂ ਪਹਿਲਾਂ ਦੇ ਇਹ ਇੱਥੇ ਦੇ ਲੋਕ ਸੀਗੇ, ਅਤੇ ਆਸਟ੍ਰੇਲੀਆ ਜਦ ਕੋਲੋਨਾਈਜ਼ ਹੋਇਆ, ਵੈਸਟਰਨ ਪਾਪੂਲੇਸ਼ਨ ਆਈ ਆ, ਤਾਂ ਉਦੋਂ ਇਹ ਵੈਸਟਰਨ ਜਿਹੜੇ ਵਾਇਰਸਿਸ ਨੇ, ਡਿਜ਼ੀਜ਼ ਨੇ, ਇਹ ਇੱਥੇ ਦੀ ਕਮਿਊਨਿਟੀ 'ਚ ਫੈਲ ਗਏ ਨੇ, ਅਤੇ ਉਹ ਜਦ ਇੱਥੇ ਦੀ ਕਮਿਊਨਿਟੀ ਕੋਲ ਕੋਈ ਉਹਦੇ ਲਈ ਆਪਣੀ ਬਾਡੀ 'ਚ ਡਿਵੈਲਪਮੈਂਟ ਨਹੀਂ ਆ ਕਿ ਉਹ ਉਹਨੂੰ ਫਾਈਟ ਕਰ ਸਕਣ, ਤਾਂ ਓਵਰ ਦਾ ਟਾਈਮ ਜਿਹੜੀ ਆ ਉਹ ਡਿਜ਼ੀਜ਼ ਪ੍ਰੋਗਰੈਸ ਹੋ ਗਏ ਨੇ, ਅਤੇ ਇਹਨਾਂ ਦੀ ਸਾਰੀ ਪਾਪੂਲੇਸ਼ਨ ਜਿਹੜੀ ਆ ਉਹ ਮੋਰ ਜਿੱਦਾਂ ਪ੍ਰੈਵਲੈਂਟ ਕਹਿ ਲਓ, ਜਿੱਦਾਂ ਆਪਾਂ ਮੈਡੀਕਲ ਯੂਜ਼ ਕਰਦੇ ਹਾਂ ਟਰਮ, ਕਿ ਉਹਨਾਂ ਨੂੰ ਜ਼ਿਆਦਾ ਚਾਂਸਿਸ ਨੇ ਉਹ ਬਿਮਾਰੀ ਹੋਣ ਦੇ। ਹੁਣ ਜੇ ਆਪਾਂ ਦੇਖੀਏ ਕਿ ਜਿਹੜਾ ਗੈਪ ਆ, ਹਜੇ ਅੱਜ 2 ਸਾਲ ਪਹਿਲਾਂ 2016 'ਚ ਨੈਸ਼ਨਲ ਆਈ ਹੈਲਥ ਸਰਵੇ ਹੋਇਆ ਸੀਗਾ, ਅਤੇ ਉਹਨਾਂ ਨੇ ਦੱਸਿਆ ਆ ਕਿ ਜਿਹੜੇ ਇੰਡੀਜਨਸ ਪਾਪੂਲੇਸ਼ਨ ਹੈ ਇਹਨਾਂ ਨੂੰ 3 ਗੁਣਾ ਜ਼ਿਆਦਾ ਰਿਸਕ ਆ ਬਲਾਈਂਡਨੈਸ ਅਤੇ ਵਿਜ਼ਨ ਇੰਪੇਅਰਮੈਂਟ ਦਾ ਨੋਨ ਇੰਡੀਜਨਸ ਪਾਪੂਲੇਸ਼ਨ ਤੋਂ, ਅਤੇ ਜਿਹੜੇ 35% ਇਹਨਾਂ ਦੀ ਪਾਪੂਲੇਸ਼ਨ ਹੈ ਇਹਨਾਂ ਨੇ ਕਦੇ ਵੀ ਆਪਟੋਮੈਟ੍ਰਿਸਟ ਕੋਲ ਚੈੱਕਅਪ ਨਹੀਂ ਕਰਾਇਆ
ਪੂਰੀ ਉਮਰ।
ਹਾਂਜੀ, ਅਤੇ ਇਹ ਇੱਕ ਅੱਜ ਦੀ 2018 'ਚ ਇਹ ਕਾਫ਼ੀ ਵੱਡੀ ਗੱਲ ਹੈ ਕਿ ਓਪਟੋਮੈਟਰੀ ਜੇ ਇੱਕ ਆਪਾਂ ਕਹਿ ਲਈਏ ਪ੍ਰੋਫੈਸ਼ਨ ਹੈ, ਇਹ ਕਾਫ਼ੀ ਵੱਧ ਚੁੱਕਿਆ ਆ, ਅਤੇ ਅਸੀਂ ਕਿੰਨੀਆਂ ਜਿਹੜੀ ਬਿਮਾਰੀਆਂ ਨੇ, ਕੰਡੀਸ਼ਨਸ ਨੇ, ਉਹ ਅਸੀਂ ਪਹਿਲਾਂ ਡਾਇਗਨੋਸ ਕਰ ਲੈਂਦੇ ਹਾਂ। ਕਈ ਇਕੁਇਪਮੈਂਟ ਟੈਕਨੋਲੋਜੀ ਜਿਹੜੀ ਐਡਵਾਂਸ ਹੋ ਗਈ ਆ ਉਹਦੇ ਨਾਲ ਅਰਲੀ ਸਟੇਜ 'ਤੇ ਡਿਜ਼ੀਜ਼ ਨੂੰ ਕੈਚ ਕਰਕੇ ਬੈਟਰ ਉਹਨੂੰ ਮੈਨੇਜ ਕਰਦੇ ਹਾਂ,
ਪਰ ਕੋਈ ਇਹੋ ਜਿਹੀ ਬਿਮਾਰੀਆਂ ਹਨ ਜੋ ਜ਼ਿਆਦਾ ਇੰਡੀਜਨਸ ਪਾਪੂਲੇਸ਼ਨ 'ਚ ਨਜ਼ਰ ਆਉਂਦੀਆਂ ਨੇ।
ਹਾਂਜੀ, ਇਹਨਾਂ ਦੀ ਕਈ ਪ੍ਰੋਬਲਮਸ ਨੇ, ਕਈ ਜਿੱਦਾਂ ਹੁਣ ਹੁੰਦੀ ਆ ਕੈਟਰੈਕਟਸ ਦੀ, ਇੱਕ ਹੁੰਦੀ ਆ ਪ੍ਰੋਬਲਮ ਹੁੰਦੀ ਆ ਟ੍ਰਕੋਮਾ ਦੀ,
ਗਲੋਕੋਮਾ,
ਹਾਂਜੀ, ਅਤੇ ਟ੍ਰਕੋਮਾ ਵੀ, ਗਲੋਕੋਮਾ, ਟ੍ਰਕੋਮਾ, ਅਤੇ ਇਹ ਸਭ ਜਿੱਦਾਂ ਇਹਨਾਂ 'ਚ ਜ਼ਿਆਦਾ ਹੁਣ ਕੋਮਨ ਹੋ ਗਈਆਂ ਨੇ, ਅਤੇ ਇਹ ਜਦ ਤੱਕ ਅਸੀਂ ਚੈੱਕ ਨਹੀਂ ਕਰਾਂਗੇ ਸਾਨੂੰ ਨਹੀਂ ਮਿਲੂਗੀ।
ਕੈਟਰੈਕਟ ਤੇ ਜਿਸ ਤਰ੍ਹਾਂ ਮੋਤੀਆ ਅਕਸਰ ਹੁੰਦਾ ਹੀ ਹੈ ਲੋਕਾਂ ਨੂੰ,
ਹਾਂਜੀ,
ਤੇ ਕੀ ਇਹ ਵਾਧੂ ਹੈ?
ਹਾਂਜੀ, ਇਹ ਬੇਸਿਕਲੀ ਜਿਹੜਾ ਸਾਡੀ ਅੱਖ 'ਚ ਲੈਂਸ ਹੁੰਦਾ ਆ ਇਹ ਛੇਤੀ ਏਜ ਹੋ ਜਾਂਦਾ ਆ ਉਹਨਾਂ ਦੀ ਪਾਪੂਲੇਸ਼ਨ 'ਚ, ਅਤੇ ਜਿਹੜੇ ਆਊਟਸਾਈਡ ਫੈਕਟਰ ਕਹਿ ਲੈਂਦੇ ਆਪਾਂ ਜਿੱਦਾਂ ਸਮੋਕਿੰਗ ਹੈ, ਐਲਕੋਹਲ ਹੈ, ਇਹਨਾਂ ਚੀਜ਼ਾਂ ਨਾਲ ਇਹ ਏਜਿੰਗ ਪ੍ਰੋਸੈਸ ਛੇਤੀ ਹੁੰਦਾ ਹੈ, ਤਾਂ ਉਹਦੇ ਕਰਕੇ ਫਿਰ ਉਹ ਪ੍ਰੋਬਲਮ ਜ਼ਿਆਦਾ ਆਉਂਦੀ ਆ। ਤੇ ਜੇ ਆਪਾਂ ਗੱਲ ਕਰਦੇ ਹਾਂ ਵਿਜ਼ਨ ਇੰਪੇਅਰਮੈਂਟ ਤੇ ਬਲਾਈਂਡਨੈਸ ਦੀ, ਹੁਣ ਲੀਗਲੀ ਜਿਹੜੀ ਟਰਮ ਹੈ ਵਿਜ਼ਨ ਇੰਪੇਅਰਮੈਂਟ, ਇਹ ਅਸੀਂ ਕਹਿੰਦੇ ਹਾਂ ਜੇ ਤੁਸੀਂ ਵਿਜ਼ੂਅਲ ਚਾਰਟ ਜਿਹੜਾ ਅਸੀਂ ਯੂਜ਼ ਕਰਦੇ ਹਾਂ ਉੱਤੇ 6-12 ਦੀ ਜਿਹੜੀ ਲਾਈਨ ਹੁੰਦੀ ਆ, ਜੇ ਉਹ ਤੁਸੀਂ ਨਹੀਂ ਪੜ੍ਹ ਸਕਦੇ, ਉਹ ਤੋਂ ਵਰਸ ਹੈ ਤੁਹਾਡੀ ਵਿਜ਼ਨ, ਤਾਂ ਤੁਹਾਨੂੰ ਵਿਜ਼ੂਅਲੀ ਇੰਪੇਅਰਡ ਕਿਹਾ ਜਾਂਦਾ ਆ, ਅਤੇ ਉਹਦੇ ਵਿੱਚ ਤੁਹਾਨੂੰ ਉਸ ਕੈਟੇਗਰੀ 'ਚ ਆ ਜਾਂਦੇ ਹੋ। ਤਾਂ ਇਹਦਾ ਮਤਲਬ ਹੈ ਕਿ ਜਿਹੜੀ ਚੀਜ਼ ਤੁਸੀਂ ਆਮ ਬੰਦਾ 6 ਮੀਟਰ 'ਤੇ ਦੇਖ, 12 ਮੀਟਰ 'ਤੇ ਦੇਖ ਸਕਦਾ, ਤੁਹਾਨੂੰ 6 ਮੀਟਰ 'ਤੇ ਦੇਖਣੀ ਪੈਂਦੀ ਆ,
ਅੱਛਾ,
ਤਾਂ ਤੁਹਾਨੂੰ ਦਿਸੂਗੀ।
ਜੀ ਜੀ।
ਅਤੇ ਜੇ ਆਪਾਂ ਬਲਾਈਂਡਨੈਸ ਦੀ ਕਰਦੇ ਹਾਂ ਤਾਂ ਜਿਹੜਾ ਬੰਦਾ ਆਮ ਚੀਜ਼ 60 ਮੀਟਰ 'ਤੇ ਦੇਖ ਸਕਦਾ ਆ, ਤੁਹਾਨੂੰ 6 ਮੀਟਰ 'ਤੇ ਦਿਸਦੀ ਆ। ਅਤੇ ਇਹ ਚੀਜ਼ ਜਿਹੜੀ ਆ ਇਹ ਕਾਫੀ ਗੈਪ ਆ ਹਜੇ ਵੀ।
ਅੱਛਾ।
ਅਤੇ ਇਹ ਗੈਪ ਨੂੰ ਛੇਤੀ ਤੋਂ ਛੇਤੀ ਕਲੋਜ਼ ਕਰਨਾ ਤੇ ਇਸ ਵਿੱਚ ਵੱਧ ਤੋਂ ਵੱਧ ਇਨਪੁਟ ਪਾਉਣੀ
ਜ਼ਰੂਰ,
ਇਹ ਜ਼ਰੂਰ ਹੈ।
ਤੇ ਈਸ਼ ਤੁਸੀਂ ਕਹਿ ਰਹੇ ਹੋ 3 ਮਹੀਨੇ ਦੀ ਤੁਹਾਡੀ ਪਲੇਸਮੈਂਟ ਹੈ, ਤੁਸੀਂ ਕਦ ਜਾਓਗੇ, ਕਿਸ ਤਰ੍ਹਾਂ ਕਰੋਗੇ?
ਇਹ ਸੋਰੀ 3 ਮਹੀਨੇ ਨਹੀਂ, 1 ਮਹੀਨੇ ਦੀ ਹੈ,
30
ਦਿਨ ਦੀ। ਹਾਂਜੀ,
ਅੱਛਾ, 30 ਦਿਨਾਂ ਦੀ।
ਹਾਂਜੀ,
ਠੀਕ ਹੈ ਜੀ। ਸੋ 30 ਦਿਨਾਂ ਦੀ ਪਲੇਸਮੈਂਟ ਤੁਹਾਡੀ ਕਦ ਸ਼ੁਰੂ ਹੋ ਰਹੀ ਹੈ, ਕਿਵੇਂ ਤੁਸੀਂ ਕਰੋਗੇ?
ਇਹ ਇਹਨਾਂ ਦੇ ਇੰਸਟੀਟਿਊਟ ਆਫ ਅਰਬਨ ਇੰਡੀਜਨਸ ਹੈਲਥ ਦੇ ਕਲੀਨਿਕ ਨੇ, ਤੇ ਜਿਹੜੀ ਫੰਡਿੰਗ ਹੈ ਇਹ ਫਰੈਡ ਹਾਲਵਰਸ ਵੱਲੋਂ ਮਿਲਦੀ ਹੈ।
ਠੀਕ ਹੈ।
ਤੇ ਜਿਹੜੇ ਆਪਾਂ 30 ਦਿਨ ਨੇ ਇਹ ਕੰਟੀਨਿਊਸ ਨਹੀਂ ਕਰਨ ਦੀ ਲੋੜ, ਕਿਉਂਕਿ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਇੰਟਰਸਟੇਟ ਹੋ, ਤੁਹਾਨੂੰ ਛੁੱਟੀਆਂ ਵੀ ਘੱਟ ਨੇ, ਤਾਂ ਅਸੀਂ ਫਿਰ ਜਿਹੜੀ ਮੇਰੀ 2 ਹਫ਼ਤੇ ਦੀ ਛੁੱਟੀਆਂ ਹੁੰਦੀਆਂ ਨੇ ਸਾਲ ਦੇ ਵਿੱਚ, ਉਹਦੇ ਵਿੱਚ ਮੈਂ ਜਾ ਕੇ 1-2 ਵਾਰ ਜਾ ਕੇ ਪਹਿਲਾਂ ਤੋਂ ਪਲਾਨ ਕਰਕੇ ਕਿਹੜੇ ਕਲੀਨਿਕ 'ਚ ਜਾਣਾ ਤੇ ਮੈਂ ਉਦੋਂ ਕਰੂੰਗਾ। ਤੇ ਸਾਨੂੰ ਇੱਕ ਆਊਟਰੀਚ ਟ੍ਰਿਪ ਵੀ ਦਿੱਤਾ ਜਾਊਗਾ ਮਾਊਂਟ ਆਈਜ਼ਾ ਦਾ
ਜੀ,
ਤੇ ਉਹ ਵੀ ਬਹੁਤ ਐਕਸਾਈਟਿੰਗ ਹੋਊਗਾ ਕਿ ਉੱਥੇ ਜਾ ਕੇ ਦੇਖਣਾ।
ਮਾਊਂਟ ਆਈਜ਼ਾ ਤਾਂ ਤੁਸੀਂ ਜ਼ਰੂਰ ਜਾਇਓ, ਕਿਉਂਕਿ ਉੱਥੇ ਹੀ ਪੰਜਾਬ ਵਸਿਆ।
ਹਾਂਜੀ, ਮੈਂ ਕਾਫੀ ਫੋਲੋ ਕੀਤਾ ਸੀ ਇਸ ਸਟੋਰੀ ਨੂੰ, ਤੇ ਮੈਂ ਬਹੁਤ ਐਕਸਾਈਟਿਡ ਸੀਗਾ ਉੱਥੇ ਜਾਣ ਨੂੰ ਕਿ ਵੀ ਦੇਖਣ ਨੂੰ ਕਿ ਕੀ ਆਏ ਰਹੀ ਹੋ।
ਜੀ ਜੀ, ਬਿਲਕੁਲ। ਸੋ ਪਹਿਲੀ ਵਾਰੀ ਕਦ ਜਾਓਗੇ?
ਬੇਸ ਆਈ ਥਿੰਕ ਹਜੇ ਮੈਂ ਇੱਕ ਆਰਗੇਨਾਈਜ਼ ਕਰੂੰਗਾ, ਕਿਉਂਕਿ ਮੇਰੀ ਛੁੱਟੀਆਂ ਆ ਰਹੀਆਂ ਨੇ ਮਾਰਚ ਵਿੱਚ।
ਠੀਕ ਹੈ।
ਤੇ ਫੈਬ ਮਾਰਚ ਦੇ ਐਂਡ ਸਟਾਰਟ। ਹਾਂਜੀ, ਤੇ ਉਦੋਂ ਮੈਂ ਪਹਿਲੀ ਕਰੂੰਗਾ।
ਚਲੋ ਠੀਕ ਹੈ ਈਸ਼, ਪਹਿਲਾਂ ਜਾ ਕੇ ਪਲੇਸਮੈਂਟ ਕਰਕੇ ਆਓ, ਫਿਰ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਜ਼ਰੂਰ ਕਰਨਾ। ਬੜੀ ਚੰਗੀ ਗੱਲ ਹੈ ਕਿ ਜਿਸ ਮੁਲਕ ਨੂੰ ਅਸੀਂ ਆਪਣਾ ਹੁਣ ਮੰਨਦੇ ਹਾਂ,
ਹਾਂਜੀ,
ਉਸ ਦੇ ਮਸਲੇ ਮਸਾਇਲ ਨੂੰ ਅਸੀਂ ਆਪ ਵਿਚਾਰ ਕੇ ਅਗਰ ਉਸ 'ਚ ਕੋਈ ਯੋਗਦਾਨ ਪਾ ਸਕਦੇ ਹਾਂ ਤਾਂ ਮੇਰੇ ਖਿਆਲ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਇੱਛਾਵਾਂ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਉਚੇਚਾ ਜਿਲੋਂਗ ਤੋਂ ਇੱਥੇ ਮੈਲਬਨ ਆਏ ਹੋ ਗੱਲਬਾਤ ਕਰਨ ਲਈ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਕਿਉਂਕਿ ਇਹ ਮੈਨੂੰ ਲੱਗਦਾ ਜੇ ਇਹ ਪਲੇਟਫਾਰਮ ਹੋਵੇ ਜਿੱਦਾਂ SBS ਪੰਜਾਬੀ ਦਾ, ਇਹਦੇ ਨਾਲ ਮੈਨੂੰ ਲੱਗਦਾ ਆਪਾਂ ਸਾਰੀ ਕਮਿਊਨਿਟੀ ਨੂੰ ਜਿੱਦਾਂ ਜਾਗਰੂਕ ਕਰ ਸਕਦੇ ਹਾਂ, ਜਿਹੜੇ ਬੱਚੇ ਅੱਜ ਦੇ ਨੇ ਉਹਨਾਂ ਨੂੰ ਇੱਥੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਵੀ ਅਵੇਅਰ ਕਰ ਸਕਦੇ ਹਾਂ ਕਿ ਇਹ ਹੈਲਥ ਪ੍ਰੋਫੈਸ਼ਨ 'ਚ ਇੰਟਰਸਟ ਜੇ ਉਹਨਾਂ ਨੂੰ ਹੈਗਾ ਆ ਤਾਂ ਕਿੰਨੀਆਂ ਆਪਸ਼ਨਸ ਨੇ, ਕਿਹੜੇ ਕਿਹੜੇ ਏਰੀਏ 'ਚ ਜਾ ਸਕਦੇ ਨੇ।
ਤੇ ਅੱਖਾਂ ਦੀ ਸਾਂਭ ਸੰਭਾਲ ਵਾਸਤੇ ਅਗਰ ਮੈਂ ਅਖੀਰਲਾ ਸਵਾਲ ਹੈ ਪੁੱਛ ਹੀ ਲਾ, ਕਿਉਂਕਿ ਸਾਡੇ ਲੋਕ ਇੱਥੇ ਬੜੀ ਵੱਡੀ ਤਾਦਾਦ ਇੱਥੇ ਵਸੇ ਹਨ, ਸੋ ਕੋਈ ਟਿਪਸ ਦੇਣਾ ਚਾਹੋਗੇ?
ਟਿਪਸ ਕਾਫੀ ਨੇ ਐਕਚੁਲੀ, ਕਿਉਂਕਿ ਆਪਟੋਮੈਟਰੀ ਮੈਂ ਜਿੰਨੇ ਵੀ ਲੋਕਾਂ ਨਾਲ ਮਿਲਦਾ ਹਾਂ ਉਹਨਾਂ ਨੂੰ ਕਦੇ ਜਾਂ ਤਾਂ ਉਹਨਾਂ ਨੇ ਸੁਣਿਆ ਨਹੀਂ ਹੁੰਦਾ ਜਾਂ ਉਹ ਸੋਚਦੇ ਨੇ ਕਿ ਇਹ ਸਿਰਫ ਚਸ਼ਮਿਆਂ ਦਾ ਕੰਮ ਕਰਦੇ ਨੇ, ਤੇ ਇਹ ਚਸ਼ਮੇ ਅਸੀਂ ਜ਼ਰੂਰ ਕਰਦੇ ਹਾਂ, ਇਹ ਕਾਫੀ ਮੇਨ ਪਾਰਟ ਆਫ ਦਾ ਬਿਜ਼ਨਸ ਹੈਗਾ ਆ ਸਾਡਾ, ਪਰ ਇਹਦੇ 'ਚ ਅਸੀਂ ਕਾਫੀ ਐਕਸਪੈਂਡ ਹੋ ਗਏ ਹਾਂ ਹੁਣ, ਅਸੀਂ ਕਾਫੀ ਅੱਖ ਦੀ ਬਿਮਾਰੀਆਂ ਚੈੱਕ ਕਰਦੇ ਹਾਂ, ਜਿਹੜੀ ਰੈਟਨਲ ਆਪਾਂ ਇਹ ਪ੍ਰੋਬਲਮ ਕਹਿੰਦੇ ਹਾਂ, ਕਈ ਡਿਜ਼ੀਜ਼ ਹੁੰਦੇ ਨੇ, ਤੇ ਬੇਸਿਕਲੀ ਕਹਿੰਦੇ ਨੇ ਯੋਰ ਆਈਜ਼ ਆਰ ਦਾ ਵਿੰਡੋ ਟੂ ਯੋਰ ਸੋਲ, ਪਰ ਅਸੀਂ ਇਹਨੂੰ ਲਿਟਰਲੀ ਲੈ ਲੈਂਦੇ ਹਾਂ ਆਪਟੋਮੈਟਰੀ 'ਚ, ਕਿਉਂਕਿ ਕਈ ਜਿਹੜੀ ਤੁਹਾਡੇ ਸਰੀਰਕ ਬਿਮਾਰੀਆਂ ਨੇ ਜਿੱਦਾਂ ਹਾਰਟ ਦੀ ਪ੍ਰੋਬਲਮ ਹੈ, ਡਾਇਬਟੀਜ਼ ਨੇ, ਇਹਨਾਂ ਦੇ ਅਰਲੀ ਸਾਈਨਸ ਤੁਹਾਨੂੰ ਅੱਖ 'ਚ ਮਿਲ ਜਾਂਦੇ ਨੇ, ਤਾਂ ਤੁਸੀਂ ਭਾਵੇਂ ਅਰਲੀ ਆਪਣਾ ਸਿਰਫ ਰੂਟੀਨ ਆਈ ਚੈੱਕਅਪ ਕਰਾਉਣਾ ਹੋ, ਪਰ ਅਸੀਂ ਤੁਹਾਨੂੰ ਚੈੱਕਅਪ ਕਰਕੇ ਦੱਸ ਸਕਦੇ ਹਾਂ ਕਿ ਤੁਸੀਂ ਤੁਹਾਡਾ ਲਾਸਟ GP ਵਿਜ਼ਿਟ ਕਦੋਂ ਸੀਗਾ, ਜੇ ਤੁਸੀਂ ਨਹੀਂ ਕਰਾਇਆ ਕਾਫੀ ਟਾਈਮ ਦਾ, ਤੁਹਾਨੂੰ ਤੁਹਾਡੀ ਡਾਇਟ ਬੈਡ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਮੇ ਬੀ ਤੁਸੀਂ ਜਾਓ ਚੈੱਕ ਕਰਾਓ, ਮੈਨੂੰ ਲੱਗ ਰਿਹਾ ਕਿ ਤੁਹਾਡੇ ਅਰਲੀ ਸਾਈਨਸ ਨੇ ਡਾਇਬਟੀਜ਼ ਦੇ। ਅਤੇ ਇਹ ਇਸ ਤਰੀਕੇ ਨਾਲ ਅਸੀਂ ਅਰਲੀ ਡਿਟੈਕਸ਼ਨ ਜਿਹੜੀ ਆ ਉਹ ਬਹੁਤ ਕਰਦੇ ਹਾਂ ਡਾਇਗਨੋਸਿਸ ਦੀ। ਅਤੇ ਕਈ ਲੋਕਾਂ ਨੂੰ ਇਹ ਵੀ ਨਹੀਂ ਹੁੰਦਾ ਕਿ ਕਈ ਹੁਣ ਜਿੱਦਾਂ ਕਈ ਲੋਕ ਲਾਲ ਅੱਖ ਹੋ ਜੂਗੀ ਕਿਸੇ ਦੀ, ਉੱਦਾਂ ਹੀ ਇੱਚੀ ਹੋਊਗੀ ਜਾਂ ਫਿਰ ਦੁਖਰੀ ਹੋਊਗੀ, ਉਹ ਜਾਂਦੇ ਸਿੱਧਾ GP ਕੋਲ। GP ਕਾਫੀ ਐਕਸਲੈਂਟ ਹੁੰਦੇ ਨੇ ਆਪਣੇ ਪ੍ਰੋਫੈਸ਼ਨ 'ਚ, ਪਰ ਜੇ ਤੁਸੀਂ ਅੱਖ ਦੇ ਸਪੈਸੀਫਿਕ ਕੋਈ ਹੈ ਪ੍ਰੋਬਲਮ ਤਾਂ ਆਪਟੋਮੈਟਿਸਟ ਨੂੰ ਜ਼ਿਆਦਾ ਨੌਲੇਜ ਹੁੰਦੀ ਆ।
ਠੀਕ ਹੈ।
ਸਾਨੂੰ ਕਈ ਕੇਸ ਦੱਸੇ ਜਾਂਦੇ ਨੇ ਜਿੱਥੇ GP ਨੂੰ ਸ਼ੋਰ ਨਹੀਂ ਸੀਗਾ ਤੇ ਉਹਨੇ 90% ਟਾਈਮ ਉਹਨੇ ਆਪਟੋਮੈਟ੍ਰਿਸਟ ਨੂੰ ਰੈਫਰ ਕੀਤਾ ਆ।
ਅਤੇ
ਆਈ ਥਿੰਕ ਜੇ ਬੰਦੇ ਨੂੰ ਆਪਣੀ ਅੱਖ ਦੇ ਨਾਲ ਕੋਈ ਪ੍ਰੋਬਲਮ ਹੈ ਤਾਂ ਛੇਤੀ ਤੋਂ ਛੇਤੀ ਉਹ ਆਪਟੋਮੈਟ੍ਰਿਸਟ ਕੋਲ ਜਾਏ, ਉਹਦੇ ਨਾਲ ਜਿਹੜੀ ਆ ਸਭ ਤੋਂ ਛੇਤੀ ਉਹਨੂੰ ਕੇਅਰ ਮਿਲੂਗੀ ਅਤੇ ਐਕਸਪਰਟ ਲੈਵਲ ਐਡਵਾਈਸ ਮਿਲੂਗੀ। ਅਤੇ ਜੇ ਗੱਲ ਕੀਤੀ ਜਾਵੇ ਕਿ ਰਿਸਕਸ ਦੀ, ਤਾਂ ਜੇ ਤੁਹਾਨੂੰ ਕੋਈ ਵੀ ਇੰਜਰੀ ਹੁੰਦੀ ਆ, ਤੁਹਾਨੂੰ ਕੋਈ ਵੀ ਲਾਲ ਅੱਖ ਹੈ, ਦੁੱਖ ਰਹੀ ਆ, ਤੇ ਤੁਸੀਂ ਜ਼ਰੂਰ ਜਾਓ ਆਪਟੋਮੈਟ੍ਰਿਸਟ ਕੋਲ।
ਠੀਕ ਹੈ, ਮੈਨੂੰ ਯਕੀਨ ਹੈ ਸਾਡੇ ਸਰੋਤੇ ਇਹਨਾਂ ਗੱਲਾਂ 'ਤੇ ਅਮਲ ਜ਼ਰੂਰ ਕਰਨਗੇ। ਤੁਸੀਂ ਇੰਨੇ ਪਿਆਰ ਨਾਲ ਸਭ ਨੂੰ ਕਿਹਾ ਹੈ ਸਿਰ ਮੱਥੇ 'ਤੇ ਜ਼ਰੂਰ। ਈਸ਼, ਇੱਕ ਵਾਰ ਫਿਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਟੂਡੀਓ ਵਿੱਚ ਆਏ। ਅੱਗੇ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ।
ਬਹੁਤ ਬਹੁਤ ਧੰਨਵਾਦ ਜੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ। ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।